ਤੇ ਹੁਣ ਅਗਲਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ। ਇਸ ਤੋਂ ਪਹਿਲਾਂ ਇਹ ਵੀ ਦੱਸਦੇ ਜਾਂਦੇ ਹਾਂ ਕਿ ਅਗਲੇ ਇਸ ਤੋਂ ਬਾਅਦ ਜਿਹੜਾ ਅਗਲਾ ਸਿਲਸਿਲਾ ਉਹ ਗੱਲਬਾਤ ਦਾ ਹੋਣਾ ਤੇ ਉਹਦੇ ਵਿਚ ਅਸੀਂ ਖਾਸ ਗੱਲਬਾਤ ਜਿਹੜੀ ਆ ਉਹ ਸਕੂਲੀ ਪੜ੍ਹਾਈ ਦੌਰਾਨ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਵਿਚ ਕਿਹੜੀਆਂ ਗੱਲਾਂ ਧਿਆਨ ਰੱਖਣਾ ਜ਼ਰੂਰੀ ਹੈ ਇਹਦੇ ਉੱਤੇ ਕਰਨੀ ਆ। ਪਰ ਫਿਲਹਾਲ ਇਸ ਸਿਲਸਿਲੇ ਵੱਲ ਵਧਦੇ ਹਾਂ। ਸੋ ਵਿਰਸਾ ਤੇ ਇਤਿਹਾਸ ਦੇ ਇਸ ਸਿਲਸਿਲੇ ਚ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸੋ ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਸਿਲਸਿਲਾ ਥੋੜਾ ਜਿਹਾ ਲੇਟ ਹੋਇਆ ਉਹਦੇ ਲਈ ਮਾਫੀ ਵੀ ਚਾਹੁੰਦੇ ਹਾਂ ਦਿਲਬਰ ਸਾਹਿਬ, ਕਾਫੀ ਦੇਰ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਸਾਂ ਪਰ ਸੰਪਰਕ ਹੋ ਨਹੀਂ ਸੀ ਰਿਹਾ। ਤੇ ਇਸ ਵੇਲੇ ਅੱਜ ਇਸ ਸਿਲਸਿਲੇ ਦੇ ਵਿਚ ਜਿਹੜੀ ਅਸੀਂ ਗੱਲਬਾਤ ਕਰਨੀ ਹੈ, ਸ਼ੁਰੂਆਤ ਦੇ ਵਿਚ ਵੀ ਮੈਂ ਥੋੜੀ ਜਿਹੀ ਗੱਲ ਕੀਤੀ ਸੀ ਕਿ ਜੂਨ ਮਹੀਨਾ ਜਦੋਂ ਵੀ ਚੜ੍ਹਦਾ ਤਾਂ ਸਾਡੇ ਅਸਲ ਦੇ ਵਿਚ ਦਿਲਾਂ ਦੇ ਉੱਤੇ ਜਿਹੜੇ ਜ਼ਖਮ ਜਿਹੜੇ ਸਾਡੇ ਉਸ ਸਮੇਂ ਦੀ ਹਕੂਮਤ ਨੇ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਦਿੱਤੇ ਸੀਗੇ, ਔਰ ਸਿੱਖ ਕੌਮ ਨੂੰ ਉਹ ਜਿਹੜੇ ਗਹਿਰੇ ਜ਼ਖਮ ਆ ਉਹਨਾਂ ਦੀ ਪੀੜ ਜਿਹੜੀ ਆ ਉਹ ਬਹੁਤ ਡੂੰਘੀ ਮਹਿਸੂਸ ਹੁੰਦੀ ਆ। ਇਹ ਨਹੀਂ ਹੁੰਦਾ ਕਿ ਅਸੀਂ ਅੱਗੇ ਪਿੱਛੇ ਭੁੱਲ ਜਾਂਦੇ ਹਾਂ, ਹਮੇਸ਼ਾ ਉਹ ਜ਼ਖਮ ਜਿਹੜੇ ਉਹ ਯਾਦ ਰਹਿੰਦੇ ਆ, ਪਰ ਇਹਨਾਂ ਜ਼ਖਮਾਂ ਦੇ ਦੁਬਾਰਾ ਅੱਲੇ ਹੋਣ ਦਾ ਕਾਰਨ ਬਣਦਾ ਇਹ ਮਹੀਨਾ। ਸੋ ਜੂਨ ਮਹੀਨੇ ਦੇ ਵਿਚ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਉਸ ਵੇਲੇ ਦੀ ਸਰਕਾਰ ਨੇ ਕੀਤਾ ਔਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਹਿ ਢੇਰੀ ਕਰ ਦਿੱਤਾ, ਤਹਿਸ ਨਹਿਸ ਕਰ ਦਿੱਤਾ। ਸੋ ਉਸ ਮੌਕੇ ਦੇ ਉੱਤੇ ਉਸ ਸਮੇਂ ਦੇ ਉੱਤੇ ਥੋੜੀ ਜਿਹੀ ਆਪਾਂ ਜ਼ਰੂਰ ਅੱਜ ਝਾਤ ਪਾਵਾਂਗੇ ਇਸ ਸਿਲਸਿਲੇ ਚ।
ਜੀ, ਸਭ ਤੋਂ ਪਹਿਲੇ 1984 ਦਾ ਜੂਨ ਦਾ ਘੱਲੂਘਾਰਾ ਸਿੱਖ ਕੌਮ ਵਾਸਤੇ ਨਾ ਭੁੱਲਣ ਯੋਗ ਘੱਲੂਘਾਰਾ ਹੈ। ਭਾਵੇਂ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਸ ਸਮੇਂ ਨੂੰ ਭੁੱਲ ਜਾਓ
ਜੀ,
ਪਰ ਸਿੱਖ ਕੌਮ ਇਸ ਜ਼ਖਮਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਘੱਲੂਘਾਰਾ ਸ਼ਬਦ ਜਿਹੜਾ ਇਹ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ, ਘੱਲੂਘਾਰਾ ਸ਼ਬਦ ਅਫਗਾਨੀ ਬੋਲੀ ਦਾ ਸ਼ਬਦ ਹੈ
ਜੀ,
ਔਰ ਜਿਹਦਾ ਅਰਥ ਹੈ ਸਰਵਨਾਸ਼ ਜਾਂ ਕਹਿ ਦਿਓ ਮੁਕੰਮਲ ਨਾਸ਼। ਸਿੱਖ ਕੌਮ ਨੇ ਪਹਿਲਾਂ ਵੀ ਕਈ ਘੱਲੂਘਾਰੇ ਦੇਖੇ ਨੇ। ਇੱਕ ਛੋਟਾ ਘੱਲੂਘਾਰ ਹੋਇਆ ਜੋ ਕਾਨੂੰਵਾਨ ਦੇ ਛੰਭ ਵਿਚ ਹੋਇਆ, ਉਹਦੇ ਵਿਚ ਤਕਰੀਬਨ 15,000 ਸਿੰਘਾਂ ਦਾ ਕਤਲ ਹੋਇਆ। ਮੁਗਲੀਆ ਹਕੂਮਤ ਵੱਲੋਂ ਐਲਾਨ ਕਰ ਦਿੱਤਾ ਸੀ ਕਿ ਸਿੱਖ ਕੌਮ ਦਾ ਖਾਤਮਾ ਕਰ ਦਿੱਤਾ ਗਿਆ। ਦੂਸਰਾ ਘੱਲੂਘਾਰਾ ਕੁੱਪ ਦੇ ਮੈਦਾਨ ਵਿਚ ਹੋਇਆ ਸੀ, 35,000 ਸਿੰਘ ਇੱਕ ਦਿਨ ਵਿਚ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਔਰ ਸਿੱਖ ਕੌਮ ਫਿਰ ਵੀ ਖਤਮ ਨਾ ਹੋ ਸਕੀ। ਮੈਂ ਥੋੜਾ ਜਿਹਾ ਜੂਨ 84 ਘੱਲੂਘਾਰੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ
ਜੀ
ਕਿ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਉੱਤੇ ਜੂਨ 84 ਦੇ ਹਮਲੇ ਤੇ ਸਿੱਖਾਂ ਨੂੰ ਦਿੱਲੀ ਦੇ ਨਾਲ ਸਦਾ ਲਈ ਪਰਾਇਆ ਬਣਾ ਦਿੱਤਾ ਗਿਆ
ਜੀ ਜੀ।
ਉਹ ਜਿਸ ਦਿਨ ਹਮਲਾ ਹੋਇਆ ਸ੍ਰੀ ਦਰਬਾਰ ਸਾਹਿਬ ਤੇ, ਉਹ ਸਿੱਖ ਕੌਮ ਵਾਸਤੇ ਇੱਕ ਬਹੁਤ ਮਹੱਤਤਾ ਵਾਲਾ ਦਿਨ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਸੀ ਔਰ ਸਾਰੀਆਂ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਆਈਆਂ ਹੋਈਆਂ ਸਨ। ਪਰ ਇਸ ਹਮਲੇ ਦੇ ਨਾਲ ਸਿੱਖ ਕੌਮ ਸਮੁੱਚੇ ਤੌਰ ਤੇ ਹੀ ਗੁੱਸੇ ਦੇ ਨਾਲ ਭਰੀ ਪੀਤੀ ਗਈ
ਜੀ।
ਮੈਂ ਜਦੋਂ ਇਤਿਹਾਸ ਪੜ੍ਹਦਾ ਹਾਂ, ਕਹਿੰਦੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਜਿਨ੍ਹੇ ਮਰਹੱਟਿਆਂ ਦੇ ਨਾਲ ਪਾਣੀਪਤ ਦੇ ਮੈਦਾਨ ਵਿਚ ਤੀਸਰੀ ਜੰਗ ਲੜੀ, ਕਹਿੰਦੇ ਨੇ ਮਰਹੱਟੇ ਮਰ ਕੇ ਹਟਦੇ ਆ, ਪਰ ਉਹ ਐਸੀ ਹਾਰ ਹੋਈ ਮਰਹੱਟੇ ਮੁੜ ਕੇ ਉੱਠ ਨਹੀਂ ਸਕੇ। ਪਰ ਸਿੱਖ ਕੌਮ ਨੇ ਅਹਿਮਦ ਸ਼ਾਹ ਅਬਦਾਲੀ ਨੇ ਭਾਵੇਂ ਕਿੰਨੇ ਵੀ ਹਮਲੇ ਕੀਤੇ, ਪਰ ਸਿੱਖ ਕੌਮ ਨੇ ਉਹਦਾ ਕਾਬਲ ਤੱਕ ਪਿੱਛਾ ਕੀਤਾ। ਉਹਨੇ ਪੁੱਛਿਆ ਸੀ ਵੀ ਇਹ ਕਿਹੜੀ ਕੌਮ ਹੈ, ਪਰ ਸਿੱਖ ਕੌਮ ਵਾਕਈ ਸੱਚਮੁੱਚ ਇਹਦੀਆਂ ਰਗਾਂ ਦੇ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤਾਂ ਉਹਨੂੰ ਇੱਕ ਫਕੀਰ ਨੇ ਪੁੱਛਿਆ ਸੀ ਵੀ ਤੂੰ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ। ਉਹਨੇ ਕਿਹਾ ਸੀ ਵੀ ਸਿੱਖ ਇਸ ਦਰਬਾਰ ਸਾਹਿਬ ਤੋਂ ਆਸਰਾ ਲੈਂਦੇ ਆ, ਉਤਸ਼ਾਹ ਲੈਂਦੇ ਆ, ਇਸ ਕਰਕੇ ਮੈਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਪਰ ਦਿੱਲੀ ਸਰਕਾਰ ਨੇ 1984 ਦਾ ਜੋ ਬਲੂ ਸਟਾਰ ਆਪਰੇਸ਼ਨ ਕੀਤਾ ਜਿਹਨੂੰ ਨੀਲਾ ਸਾਕਾ ਤਾਰਾ ਕਹਿੰਦੇ ਨੇ, ਇਹਦੇ ਵਿਚ ਉਹਨਾਂ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ ਔਰ ਹਿੰਦੁਸਤਾਨ ਦੀ ਸਰਕਾਰ ਨੇ ਇਹ ਗੱਲ ਮੰਨੀ ਸੀ ਕਿ ਦਰਬਾਰ ਸਾਹਿਬ ਤੇ ਹੁਣ ਤੱਕ ਜਿੰਨੇ ਵੀ ਹਮਲੇ ਹੋਏ ਨੇ ਇਹ ਹਮਲਾ ਸਭ ਤੋਂ ਵੱਧ ਖਤਰਨਾਕ ਸੀ, ਵੱਧ ਤੋਂ ਖੂਨੀ ਹਮਲਾ ਸੀ। ਦਰਬਾਰ ਸਾਹਿਬ ਦੇ ਉੱਤੇ ਪਹਿਲੇ ਜਿਹੜੇ ਹਮਲੇ ਨੇ ਉਹ ਵਿਦੇਸ਼ੀ ਧਾੜਵੀਆਂ ਨੇ ਕੀਤੇ ਸੀ, ਪਰ ਇਸ ਵਾਰ ਜਿਹੜਾ ਇਹ ਹਮਲਾ ਸੀ ਕਿਸੇ ਸਰਕਾਰ ਵੱਲੋਂ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਕੁਚਲਣ ਵਾਸਤੇ ਧਾਰਮਿਕ ਸਥਾਨ ਉੱਤੇ ਇਹ ਹਮਲਾ ਕੀਤਾ ਗਿਆ
ਜੀ।
ਹਮਲੇ ਦੀ ਅਗਵਾਈ ਕਰਨ ਵਾਲੇ ਫੌਜੀ ਅਫਸਰਾਂ ਨੇ ਵੀ ਇਹ ਗੱਲ ਮੰਨੀ ਸੀ, ਲਿਖਤੀ ਤੌਰ ਤੇ ਇਹ ਗੱਲ ਮੰਨੀ ਸੀ ਕਿ ਇਸ ਹਮਲੇ ਵਿੱਚ ਟੈਂਕਾਂ ਦੀ ਵਰਤੋਂ ਕੀਤੀ ਗਈ। ਸਮੁੱਚੇ ਪੰਜਾਬ ਅੰਦਰ ਕਰਫਿਊ ਲਗਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਫੈਲਾਉਣ ਦਾ ਯਤਨ ਕੀਤਾ ਗਿਆ। ਹਜ਼ਾਰਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਅੰਨਾ ਤਸ਼ੱਦਦ ਕਰਕੇ ਉਹਨਾਂ ਨੂੰ ਜੋਧਪੁਰ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ, ਕਿਉਂਕਿ ਇਸ ਜਿਹੜੀ ਓਪਰੇਸ਼ਨ ਦੀ ਅਗਵਾਈ ਹੈ ਉਹ ਕੁਲਦੀਪ ਬਰਾੜ ਨੇ ਕੀਤੀ ਸੀ
ਜੀ।
ਕੁਲਦੀਪ ਬਰਾੜ ਨੇ ਇੱਕ ਕਿਤਾਬ ਵੀ ਲਿਖੀ ਸੀ, ਟਰੂ ਸਟੋਰੀ ਓਪਰੇਸ਼ਨ ਬਲੂ ਸਟਾਰ ਓਪਰੇਸ਼ਨ,
ਬਿਲਕੁਲ
ਵੀ ਸੱਚੀ ਕਹਾਣੀ ਨੀਲਾ ਸਾਕਾ ਤਾਰਾ, ਔਰ ਹੋ ਸਕਦਾ ਕਈਆਂ ਸਰੋਤਿਆਂ ਨੇ ਪੜ੍ਹੀ ਵੀ ਹੋਵੇ। ਕੁਲਦੀਪ ਬਰਾੜ ਕਹਿੰਦਾ ਵੀ ਜਦੋਂ ਇੰਦਰਾ ਗਾਂਧੀ ਨੇ 30 ਮਈ 1984 ਨੂੰ ਆਪਣੀ ਕੋਠੀ ਦੇ ਵਿੱਚ ਸਾਡੇ ਜਰਨੈਲਾਂ ਦੀ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਮੈਨੂੰ ਇਹਦੀ ਅਗਵਾਈ ਕਰਨ ਲਈ ਕਿਹਾ ਗਿਆ। ਜਨਰਲ ਵੈਦਿਆ ਸਾਰੀ ਫੌਜ ਨੂੰ ਕਮਾਨ ਕਰ ਰਿਹਾ ਸੀ, ਔਰ ਮੈਂ ਕਈ ਵਾਰੀ ਸੋਚਦਾ ਹੁੰਦਾ ਦੇਖੋ ਜੇ ਕਹਿੰਦੇ ਨੇ ਵੀ ਦਰਬਾਰ ਸਾਹਿਬ ਦੇ ਵਿੱਚ ਜਹਾਰੂ ਸਿੰਘ ਬੈਠੇ ਸਨ, ਚਲੋ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਅੱਤਵਾਦੀ ਸਨ, ਪਰ ਮੈਂ ਇੱਥੇ ਜਹਾਰੂ ਸ਼ਬਦ ਵਰਤਦਾ ਕਿ ਅਗਰ ਉੱਥੇ ਜਹਾਰੂ ਸਿੰਘ ਬੈਠੇ ਸਨ ਤਾਂ ਰਾਜਨੀਤਿਕ ਤੌਰ ਤੇ ਇਹ ਮਸਲਾ ਨਜਿੱਠਿਆ ਜਾ ਸਕਦਾ ਸੀ
ਜੀ।
ਪਰ ਸਾਢੇ 6 ਲੱਖ ਫੌਜ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 300-400 ਬੰਦੇ ਨੂੰ ਗ੍ਰਿਫ਼ਤਾਰ ਕਰਨ ਵਾਸਤੇ 6.5 ਲੱਖ ਫੌਜ, ਆਰਮੀ ਫੌਜ ਇਸ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ ਪਹੁੰਚੀ ਸੀ
ਜੀ।
ਔਰ ਬਾਬਾ ਹੀ ਮਰਦ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ। ਵੈਸੇ ਕੁਲਦੀਪ ਬਰਾੜ ਨੇ ਇੱਕ ਇੱਕ ਮਿੰਟ ਦੀ ਕਹਾਣੀ ਉਹਦੇ ਵਿੱਚ ਲਿਖੀ ਹੈ। ਮੈਂ ਤੇ ਕਈ ਵਾਰੀ ਸੋਚਦਾ ਕੁਲਦੀਪ ਬਰਾੜ ਨੇ ਉਹਦੇ ਵਿੱਚ ਲਿਖਿਆ ਸੀ ਵੀ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਤੱਕ ਪਹੁੰਚਾਉਣ ਵਾਲਾ ਮੇਰਾ ਦਾਦਾ ਸੀ
ਜੀ,
ਤੇ ਮੇਰੇ ਦਾਦੇ ਨੇ 11 ਬੱਬਰ ਵੀ ਫੜਾਏ ਸੀ, ਤੇ ਜਦੋਂ ਬੱਬਰਾਂ ਨੂੰ ਪਤਾ ਲੱਗਾ ਤਾਂ ਬੱਬਰਾਂ ਨੇ ਫਿਰ ਮੇਰੇ ਦਾਦੇ ਦੇ ਹੱਥ ਪੈਰ ਵੱਢ ਦਿੱਤੇ। ਪਰ ਕਹਿੰਦਾ ਵੀ ਉਹ ਜਿਹੜੀ ਜ਼ਮੀਨ ਸਾਨੂੰ ਮਿਲੀ ਸੀ ਉਹ ਅੱਜ ਵੀ ਸਾਡੇ ਕੋਲ ਹੈ
ਜੀ।
ਸੋ ਬਲੂ ਸਟਾਰ ਕਮਿਸ਼ਨ ਵੇਖੋ 2 ਜੂਨ ਨੂੰ 1984 ਨੂੰ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇ ਉੱਤੇ ਆਪਣੇ ਭਾਸ਼ਣ ਦੇਣ ਵਾਸਤੇ ਆ ਰਹੀ ਹੈ,
ਉਹਦੀਆਂ
ਲੱਤਾਂ ਕੰਬ ਰਹੀਆਂ, ਲੇਕਿਨ ਉਹ 15-15 ਮਿੰਟ ਦਾ ਵਕਫਾ ਪਾ ਕੇ ਇਹ ਪ੍ਰਸਾਰਣ ਅੱਗੇ ਕੀਤਾ ਗਿਆ। ਆਖਿਰਕਾਰ ਉਹਦੇ ਆਖਰੀ ਸ਼ਬਦ ਸਨ ਕਿ ਖੂਨ ਮਾਤ ਵਹਾਓ, ਨਫ਼ਰਤ ਕੋ ਤਿਆਗੋ
ਜੀ।
ਇਹ ਇੰਦਰਾ ਗਾਂਧੀ ਦੇ ਆਖਰੀ ਲਫ਼ਜ਼ ਸੀ, ਲੇਕਿਨ ਪਤਾ ਉਦੋਂ ਹੀ ਲੱਗਾ ਜਦੋਂ 3 ਜੂਨ ਨੂੰ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਗਾ ਕੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਫੈਲਾ ਦਿੱਤੀ ਗਈ, ਔਰ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਨਰਲ ਸੁਬੇਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਿਤਨੇ ਵੀ ਫੌਜ ਸਨ ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਔਰ ਅੰਤ ਸ਼ਹਾਦਤਾਂ ਪ੍ਰਾਪਤ ਕਰ ਗਏ
ਜੀ। ਬਿਲਕੁਲ,
ਮੈਂ ਇੱਕ ਜ਼ਿਕਰ ਕਰਨਾ ਚਾਹੁੰਦਾ ਕਿ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਤਕਰੀਰ ਸੁਣ ਕੇ ਇੱਕ ਹਿੰਦੂ ਉਹ ਕਹਿੰਦਾ ਸੰਤ ਜੀ ਮੈਨੂੰ ਅੰਮ੍ਰਿਤ ਛਕਾ ਦਿਓ। ਸੰਤ ਕਹਿਣ ਲੱਗੇ ਵੀ ਤੇਰੇ ਕੋਲ ਰਹਿਤ ਮਰਿਆਦਾ ਨਹੀਂ ਰੱਖ ਹੋਣੀ, ਜੇ ਤੂੰ ਰਹਿਤ ਮਰਿਆਦਾ ਨਾ ਰੱਖ ਸਕਿਆ ਤਾਂ ਅਸੀਂ ਤੈਨੂੰ ਅੱਗ ਦਾ ਤੇਲ ਪਾ ਕੇ ਸਾੜ ਦੇਣਾ। ਉਹ ਮਿੱਟੀ ਦਾ ਤੇਲ ਦਾ ਪੀਪਾ ਭਰ ਕੇ ਲੈ ਆਇਆ, ਕਹਿੰਦਾ ਸੰਤ ਜੀ ਜੇ ਮੈਂ ਮਰਿਆਦਾ ਨਾ ਰੱਖ ਸਕਿਆ ਮੈਨੂੰ ਆ ਮਿੱਟੀ ਦੇ ਤੇਲ ਨਾਲ ਸਾੜ ਦਿਆ ਜੀ। ਔਰ ਉਹਨੂੰ ਅੰਮ੍ਰਿਤ ਛਕਾਇਆ ਗਿਆ। ਇੱਕ ਹੋਰ ਹਿੰਦੂ ਉਹ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਆਪਣੀ ਪਾਰਟੀ ਚ ਸ਼ਾਮਲ ਕਰੋ। ਸੰਤਾਂ ਨੇ ਉਹਨੂੰ ਅੰਮ੍ਰਿਤ ਛਕਾ ਕੇ ਮੋਰ ਚੰਦ ਤੋਂ ਮੋਰ ਸਿੰਘ ਬਣਾਇਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਸੰਤਾਂ ਨੇ ਆਪ ਉਹਦੀ ਸ਼ਾਦੀ ਕੀਤੀ, ਉਹਦੇ ਘਰ 2 ਪੁੱਤਰੀਆਂ ਪੈਦਾ ਹੋਈਆਂ, ਉਹਨੇ ਨਾਂ ਰੱਖੇ ਵਾਹਿਗੁਰੂ ਕੌਰ ਤੇ ਸੰਤ ਕੌਰ ਸਤਨਾਮ ਕੌਰ
ਜੀ।
ਤੇ ਜਦੋਂ ਟੈਂਕ ਕਹਿੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਏ ਨਾ, ਤੇ ਇਹ ਮੋਹਰ ਸਿੰਘ ਨੇ ਆਪਣੀਆਂ ਦੋਵਾਂ ਧੀਆਂ ਨੂੰ, ਵਾਹਿਗੁਰੂ ਕੌਰ ਨੂੰ ਔਰ ਸਤਨਾਮ ਕੌਰ ਨੂੰ, ਆਪਣੀ ਨਾਲ ਬੰਨ ਕੇ ਆਪਣੇ ਸਰੀਰ ਦੇ ਉੱਤੇ ਅਸਲਾ ਬੰਨ ਕੇ ਉਹਨੇ ਟੈਂਕ ਵਿੱਚ ਛਾਲ ਮਾਰੀ ਤੇ ਟੈਂਕ ਦੇ ਚੀਥੜੇ ਉਡਾ ਕੇ ਰੱਖ ਦਿੱਤੇ। ਇਹੋ ਜਿਹੇ ਜਜ਼ਬਾਤੀ ਇਹ ਸਿੰਘ ਸਨ ਔਰ ਸੱਚਮੁੱਚ ਸ਼ਹੀਦ ਵਿੱਚ ਮਤਲਬ ਸ਼ਹੀਦ ਹੁੰਦਾ ਜਜ਼ਬਾ ਵੀ ਹੋਣਾ ਚਾਹੀਦਾ।
ਬਿਲਕੁਲ ਬਿਲਕੁਲ ਜੀ।
ਔਰ ਸਮਦਾਨੀ ਸੱਚਮੁੱਚ ਹੀ ਇੱਕ ਕੌਮ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਮੈਂ ਕਈ ਵਾਰ ਸੋਚਦਾ ਹਾਂ ਕਿ ਕਾਸ਼ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਅੱਜ ਜਿਉਂਦੇ ਹੁੰਦੇ ਤਾਂ ਸ਼ਾਇਦ ਨੌਜਵਾਨੀ ਸਾਡੀ ਨਸ਼ਿਆਂ ਵਿੱਚ ਗੁਲਤਾਨ ਨਾ ਹੁੰਦੀ, ਕਿਸਾਨ ਖੁਦਕਸ਼ੀਆਂ ਨਾ ਕਰਦੇ, ਪੰਜਾਬ ਦਾ ਪਾਣੀ ਪੰਜਾਬ ਦੇ ਕੋਲ ਹੁੰਦਾ, ਪੰਜਾਬ ਦਾ ਚੰਡੀਗੜ੍ਹ ਪੰਜਾਬ ਦੇ ਕੋਲ ਹੁੰਦਾ। ਪਰ ਲੋਕਾਂ ਨੇ ਇੱਕ ਇਨਕਲਾਬੀ ਸੰਤ ਨੂੰ ਆਪਣੇ ਹੱਥੋਂ ਗਵਾ ਲਿਆ। ਪਰ ਉਸ ਵੇਲੇ ਦੇਖੋ ਪੂਰ ਪ੍ਰਚਾਰ ਕੀਤਾ ਗਿਆ ਕਿ ਉਹ ਸਾਰਾ ਜਿਹੜਾ ਭਾਰਤ ਸਰਕਾਰ ਦੀਆਂ ਕਰਤੂਤਾਂ ਦਾ ਸਿਹਰਾ ਸੀ ਉਹ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਮੜਿਆ ਗਿਆ। ਪੰਜਾਬ ਲਈ ਜੋ ਸੰਤਾਪ ਹੋ ਗਿਆ ਉਹਦਾ ਵੀ ਸਿਹਰਾ ਸੰਤ ਬਾਬਾ ਜਰਨੈਲ ਸਿੰਘ ਦੇ ਸਿਰ ਹੀ ਭੰਡਿਆ ਗਿਆ। ਪਰ ਬਾਅਦ ਵਿੱਚ ਜਦੋਂ ਲੋਕਾਂ ਨੂੰ ਹੌਲੀ ਹੌਲੀ ਸੱਚਾਈ ਦਾ ਪਤਾ ਲੱਗਣ ਲੱਗਾ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਉਹ ਤੇ ਸਾਡੇ ਪੰਜਾਬ ਦੇ ਹੱਕਾਂ ਦੀ ਖਾਤਰ ਲੜ ਰਿਹਾ ਸੀ ਔਰ ਅਸਾਂ ਨੇ ਸੱਚਮੁੱਚ ਹੀ ਇੱਕ ਸੱਚਾ ਇਨਕਲਾਬੀ ਸੰਤ ਗਵਾ ਲਿਆ। ਔਰ ਤੁਸੀਂ ਵੇਖੋ ਪੰਜਾਬ ਸਰਕਾਰ ਦਾ ਸਾਬਕਾ DGP ਸ਼ਸ਼ੀ ਕਾਂਤ ਔਰ ਭਾਰਤ ਸਰਕਾਰ ਦਾ ਸਾਬਕਾ ਮੰਤਰੀ ਸੁਬਰਾਮਨੀਅਮ ਉਹਨਾਂ ਨੇ ਕਿਹਾ ਸੀ ਕਿ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਸੱਚੇ ਸੰਤ ਸਨ, ਉਹ ਕੋਈ ਅੱਤਵਾਦੀ ਨਹੀਂ ਸਨ, ਉਹ ਇਨਕਲਾਬੀ ਸੰਤ ਸੀ ਜਿਹੜਾ ਆਪਣੇ ਪੰਜਾਬ ਦੀ ਹੱਕਾਂ ਦੀ ਖਾਤਰ ਆਪਣੀ ਕੁਰਬਾਨੀ ਦੇ ਗਿਆ। ਔਰ ਕਈਆਂ ਨੇ ਇਹ ਵੀ ਕਿਹਾ ਜੀ ਵੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਹਿੰਦੂਆਂ ਦੇ ਵਿਰੋਧੀ ਸਨ, ਪਰ ਨਹੀਂ, ਇਹ ਗੱਲ ਬਿਲਕੁਲ ਗਲਤ ਹੈ। ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਕੋਈ ਹਿੰਦੂਆਂ ਦੇ ਵਿਰੋਧੀ ਨਹੀਂ ਸਨ। ਦੇਖੋ ਕੋਈ ਧਰਮ ਮਾੜਾ ਨਹੀਂ, ਧਰਮ ਦੇ ਬੰਦੇ ਮਾੜੇ ਹੁੰਦੇ ਆ, ਉਹ ਬਿਨਾਂ ਵਜ੍ਹਾ ਹੀ ਅਫਵਾਹਾਂ ਫੈਲਾਉਂਦੇ ਆ। ਸੋ 1984 ਦੇ ਵਿੱਚ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਸਨ। ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਲਈ ਆਪਣੀ ਅਦੁੱਤੀ ਕੁਰਬਾਨੀ ਦੇ ਦਿੱਤੀ ਸੀ ਔਰ ਅਸੀਂ ਅੱਜ ਉਹਨਾਂ ਨੂੰ ਕੋਟਨ ਕਰੋਟ ਪ੍ਰਣਾਮ ਕਰਦੇ ਹਾਂ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ 1984 ਦੇ ਘੱਲੂਘਾਰਾ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ। ਵੈਸੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ 1984 ਤੋਂ ਲੈ ਕੇ 1984 ਤੱਕ ਇਹ ਘੱਲੂਘਾਰਾ ਚੱਲਿਆ ਔਰ ਸਰਕਾਰੀ ਅੰਕੜੇ ਕਹਿ ਰਹੇ ਨੇ ਕਿ 70,000 ਸਿੱਖ ਇਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਇਆ ਸੀ।
ਬਿਲਕੁਲ ਜੀ।
ਸੋ ਸਰਕਾਰਾਂ ਦੇ ਕੋਲ ਤਾਕਤ ਹੈ ਤੇ ਕੂੜ ਪ੍ਰਚਾਰ ਦੇ ਰਾਹੀਂ ਉਹਨਾਂ ਨੇ ਲੋਕਾਂ ਨੂੰ ਬਹੁਤ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਵੀ ਦੇਖੋ ਕਿੰਨੇ ਸਾਲ ਹੋ ਗਏ ਨੇ, ਲੇਕਿਨ ਸਾਡੇ ਉਹ ਸਿੱਖ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਸੀ ਬਿਨਾਂ ਵਜ੍ਹਾ ਅੱਜ ਵੀ ਜੋਧਪੁਰ ਦੀਆਂ ਜੇਲਾਂ ਦੇ ਵਿੱਚ ਕੈਦ ਨੇ, ਜਦਕਿ ਸਰਕਾਰ ਉਹ ਇੰਨੀ ਜੇਲ ਕੱਟ ਚੁੱਕੇ ਨੇ, ਉਹਨਾਂ ਨੂੰ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ, ਪਰ ਅੱਜ ਸਿੱਖਾਂ ਦੀ ਸੁਣਨ ਵਾਲਾ ਕੋਈ ਨਹੀਂ।
ਬਿਲਕੁਲ। ਸੋ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਸਾਰੀ ਸਿੰਘਾਂ ਸ਼ਹੀਦਾਂ ਜਿਨ੍ਹਾਂ ਨੇ ਉਸ ਨੀਲਾ ਤਾਰਾ ਆਪਰੇਸ਼ਨ ਮੌਕੇ ਆਪਣੀਆਂ ਜਾਨਾਂ ਗਵਾਈਆਂ, ਸ਼ਹਾਦਤਾਂ ਦਿੱਤੀਆਂ ਔਰ ਇਹ ਕਹਿਰ ਜਿਹੜਾ ਸਮੇਂ ਦੀ ਸਰਕਾਰ ਵੱਲੋਂ ਉਸ ਵੇਲੇ ਕੀਤਾ ਗਿਆ ਸੀ ਆਪਣੇ ਸਰੀਰਾਂ ਦੇ ਉੱਤੇ ਝੱਲਿਆ, ਉਹਨਾਂ ਨੂੰ ਅਸੀਂ ਜ਼ਰੂਰ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਪੇਂਟ ਕਰਦੇ ਹਾਂ ਔਰ ਨਾਲ ਹੀ ਨਾਲ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵੱਲੋਂ ਕੋਈ ਜ਼ਰੂਰ ਸਿੱਖ ਕੌਮ ਨੂੰ ਇਹੋ ਜਿਹਾ ਯੋਧਾ ਜਿਵੇਂ ਕਿ ਸੰਤ ਜਰਨੈਲ ਸਿੰਘ ਅੱਗੇ ਲੱਗ ਕੇ ਇੱਕ ਚਿਹਰਾ ਮੋਹਰਾ ਉਹੋ ਜਿਹਾ ਸੀ ਜਿਸ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ, ਇੱਕ ਵਾਰ ਫਿਰ ਕੋਈ ਇਹੋ ਜਿਹਾ ਚਿਹਰਾ ਮੋਹਰਾ ਜਿਹੜਾ ਉਹ ਪੰਜਾਬ ਦੇ ਹੱਕਾਂ ਦੇ ਲਈ ਖੜਾ ਹੋਵੇ ਜਾਂ ਫਿਰ ਇੱਕ ਵਿਸ਼ਵਾਸ ਇੱਕ ਭਰੋਸਾ ਜਿਹੜਾ ਉਹ ਜਿੱਤਣ ਦੇ ਵਿੱਚ ਕਾਮਯਾਬ ਹੋਵੇ। ਖੈਰ ਅੱਜ ਦੇ ਵਿਰਸਾ ਇਤਿਹਾਸ ਸਿਲਸਿਲੇ ਵਿੱਚ ਇਸ ਸਾਰੀ ਵਿਸਥਾਰ ਦੇ ਵਿੱਚ ਸਾਂਝ ਪਾਉਣ ਦੇ ਲਈ ਨਿਰਭਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨੀਲਾ ਤਾਰਾ ਅਮਰਦੀਪ ਸਿੰਘ ਗਿੱਲ ਹੋਰਾਂ ਦੀ ਕਵਿਤਾ ਜਾਂਦੇ ਜਾਂਦੇ ਜ਼ਰੂਰ ਕਹਿ ਜਾਂਦੀ ਆ। ਸੁਨਹਿਰੀ ਗੁਬੰਧ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ, ਅਤੁੱਟ ਲੰਗਰ ਸਿਮਰਤੀ ਕੀਰਤਨ ਕਦੇ ਰੁਕਿਆ ਵੀ ਸੀ, ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ, ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ ਚ ਨਹੀਂ ਵੱਜਦੀਆਂ, ਚੇਤਿਆਂ ਚ ਵੱਜਦੀਆਂ ਹਨ, ਕੁਝ ਧਮਾਕੇ ਜ਼ਹਿਨ ਚ ਹੁੰਦੇ ਹਨ। ਇਤਿਹਾਸ ਜ਼ਖਮੀ ਹੁੰਦਾ ਹੈ। ਇਹ ਸਭ ਮੈਨੂੰ ਸਿਰਫ ਜੂਨ ਚ ਹੀ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਹੈ ਤੇ ਸਾਨੂੰ ਸਭ ਨੂੰ ਮੈਨੂੰ ਲੱਗਦਾ ਕਿ ਹਮੇਸ਼ਾ ਹੀ ਯਾਦ ਰਹਿੰਦਾ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਇਹ ਸਿਲਸਿਲਾ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ।